जाई। सो बादशाह शाह पात साहिब नानक रहन रजाई। सो बादशाह शाह पात साहिब नानक रहन रजाई। वाहिगुरु जी का खालसा, वाहिगुरु जी की फतेह। परम सत्कार योग सतगुरु जी के पावन दरबार में सुशोभित गुरु प्यारी साध संगत की हो। साहिब श्री गुरु नानक देव जी महाराज वाहिगुरु अकाल पुरख दे विसमाधि सो दर सो घर का वर्णन करते हुए सानू यह गल समझा रहे हैं कि यह जो उसका सर्वव्यापी तर घर है यह उसकी माया है। गुरदेव कहते हैं रंगी रंगी भांति कर कर जिनसी माया जिन उपाई। जिसने कई रंगा दी कई किस्मां दी कई जिनसा की माया पैदा की है, रचना पैदा की है, कुदरत बनाई है। गुरदेव कहते ने कर कर वेख्या कीता अपना, ये सब कुछ बना के ते वो इस किते नू हर पहलू तो देख रहा है। ये नहीं कि करके उसने ते आप किते और के चला गया। जिस तरह कोई चित्रकार कोई बुत काड़ा तस्वीर बनाउंदा है ते उसनू सारी डायमेंशनस तो देखदा है, कदे सजे पासे खलो के देखदा है, कदे खब्बे देखदा है, तकदा है कि इहदे च किस तरह की कमी, कित्थे किहड़ा ब्रश लाउणा है, किहड़ा रंग लाउणा, कित्थों होर पत्थर तराशना है। इसे तरह वाहिगुरू अकाल पुरख जिहड़ा है एक ते उह नित इस चित्र नू घड़ रहा बना रहा है, नित इहदे अंदर नवीं गल आउंदी है। ते दूसरा है कि वह हर वेले इहदा निगाहबान है, देखदा है। तुसां ध्यान रखना मूल मंत्र विच करता शब्द आया है, अगे वी मैं जिक्र कीता सी, लेकिन करता दे नाल सतगुरु जी ने पुरख शब्द की वरतों की है। पुरख का अर्थ ही है व्यापक, यानी कि वह संसार दे दुनिया दे जिस तरह के करते असी समझने भी बनाते ने बिल्डिंग पता नहीं कितने चले जाए, कोई वस्तु बनाते ने उन्हां दी वस्तु बनी कितने पहुँच जाती है, वह कितने पहुँच जाते हैं, कोई संबंध नहीं। ट्रेडमार्क भावें लिखे आवे कोई पता नहीं, लेकिन वाहिगुरु अकाल पुरख जिहड़ा है जिसने समुची माया कुदरत पैदा कीती है, सतगुरु कहिंदे ने कर कर वेख्या कीता अपना जिव तिस दी वडियाई। जिस तरह उसकी मौज है, जिदा उसकी वडियाई है, उहदा महानता है, उहदा वडप्पण है, उस ढंग नाल वह इस नूं देखदा इहदी संभाल करदा है। ते फिर कहिंदे ने जो तिस भावै सोई करसी। इहदे अंदर कोई रद्दो बदल करना है, किसी चीज़ नूं मिटा देना है, किसी चीज़ नूं होर नवा रंग देना है, या समुची सृष्टि खत्म कर देनी है, ये उहदी अपनी मौज है। जो उसनूं भाउंदा है उही करदा है, ते जो उसनूं भावेगा उही करेगा। जो तिस भावै सोई करसी, हुक्म ना करना जाई। कहिंदे कोई ऐसा होर बंदा नहीं है, कोई होर ऐसी ताकत नहीं है जिहड़ी उस वाहिगुरू अकाल पुरख उत्ते कोई हुक्म नाजल कर सके कि नहीं ये परमात्मा तू आ ना करते आ कर, ये वजीदा आखे कौन साहब नू आखे इन नहीं इन कर, कोई टाल नहीं सकता उसनों। इसलिए जे कोई मनुख ये कवे कि मैं ते जी इस माया तो लांभे हो जाने, क्योंकि समुचा संसार समुची सृष्टि माया है, ये समुची कुदरत जिहड़ी है ये उस वाहिगुरू अकाल पुरख का प्रतख रूप जो सानू नज़र आउंदा है, साकार रूप जो नज़र आउंदा है, ये उसकी माया उसकी शक्ति है। तो जे कोई बहुत आखे भी मैं त्यागी हो जाना, मैं इस माया नू त्यागना है, तो घट तो घट इस माया नू त्यागण का एको एक रस्ता है कि उहदा वजूद उहदी हस्ती बिल्कुल खत्म हो जाए, तो वह परमात्मा विच लीन हो जाए। उस तो बिना होर कोई साधन नहीं, होर कोई ढंग नहीं है। कपड़े भी उतार दे बंदा नगन फिरे, फिर भी यह माया उहदे कोल होएगी, पर शरीर माया है। ਇਸ ਕਰਕੇ ਮਾਇਆ ਨੂੰ ਕਿੱਥੋਂ ਤੱਕ ਕੋਈ ਤਿਆਗ ਸਕਦਾ ਹੈ। ਤੇ ਦੂਸਰਾ ਪਹਿਲੂ ਵੀ ਹੈ ਕਿ ਜੇ ਕੋਈ ਕਵੇ ਮੈਂ ਸਮੁੱਚੀ ਮਾਇਆ ਸੰਸਾਰ ਵੀ ਇਕੱਠੀ ਕਰ ਲੈਣੀ, ਇਹਨੂੰ ਆਪਣੇ ਅਧੀਨ ਕਰ ਲੈਣਾ, ਤਾਂ ਵੀ ਨਹੀਂ ਹੋ ਸਕਦਾ। ਕਿੰਨਾ ਜ਼ੋਰ ਲਾਵੇ ਬੰਦੇ ਨੇ, ਇੱਕ ਪਾਸੇ ਤਿਆਗ ਵਾਲੇ ਪਾਸੇ ਜ਼ੋਰ ਲਾਇਆ, ਵੱਧ ਤੋਂ ਵੱਧ ਤਿਆਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਦੂਸਰੇ ਪਾਸੇ ਬੰਦੇ ਲੱਗੇ ਨੇ ਵੀ ਵੱਧ ਤੋਂ ਵੱਧ ਇਕੱਠੀ ਕੀਤੀ ਜਾ ਸਕੇ, ਤੇ ਦੋਵੇਂ ਫੇਲ ਹੋ ਗਏ, ਦੋਵਾਂ ਨੂੰ ਕਾਮਯਾਬੀ ਨਹੀਂ ਮਿਲੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਜਿਹੜਾ ਮਾਰਗ ਦਿੱਤਾ, ਕਹਿਣ ਲੱਗੇ ਨਹੀਂ, ਤੂੰ ਪਹਿਲੀ ਗੱਲ ਤੇ ਇਹ ਸਮਝਣੀ ਹੈ ਵੀ ਇਹ ਮਾਇਆ ਵਾਹਿਗੁਰੂ ਅਕਾਲ ਪੁਰਖ ਦੀ ਮੌਜ ਹੈ, ਉਸਦੀ ਰਜ਼ਾ ਹੈ, ਤੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਤੇਰਾ ਧਰਮ ਹੈ। ਇਸੇ ਕਰਕੇ ਗੁਰਸਿੱਖ ਨੂੰ ਇਹ ਨਹੀਂ ਕਿਹਾ ਕਿ ਤੂੰ ਕੰਮ ਨਹੀਂ ਕਰਨਾ, ਤੂੰ ਵਿਹਾਰ ਨਹੀਂ ਕਰਨਾ, ਤੂੰ ਸੰਸਾਰ ਵਿੱਚ ਰਹਿਣਾ ਨਹੀਂ, ਇਹਦੇ ਨਾਲ ਨਫ਼ਰਤ ਕਰਨੀ ਹੈ, ਨਹੀਂ। ਗੁਰਸਿੱਖ ਨੂੰ ਆਖਿਆ ਕਿ ਤੂੰ ਸੰਸਾਰ ਦੇ ਅੰਦਰ ਇਸ ਢੰਗ ਨਾਲ ਰਹਿਣਾ ਹੈ ਕਿ ਜੀਵਨ ਦੀਆਂ ਚੰਗਿਆਈਆਂ ਜਿਹੜੀਆਂ ਨੇ ਉਹ ਪ੍ਰਫੁੱਲਤ ਹੋ ਸਕਣ, ਅਤੇ ਇਹ ਮਾਇਆ ਉਹਨਾਂ ਚੰਗਿਆਈਆਂ ਨੂੰ ਪ੍ਰਫੁੱਲਤ ਕਰਨ ਦਾ ਸਾਧਨ ਬਣ ਸਕੇ। ਕਿਸੇ ਦਾ ਹੱਕ ਨਹੀਂ ਮਾਰਨਾ, ਲੁੱਟ ਖਸੁੱਟ ਨਹੀਂ ਪਣਾਉਣੀ, ਲੋੜਵੰਦ ਦੀ ਗਰਜ਼ ਪੂਰੀ ਕਰਨੀ ਹੈ, ਉਹਦੀ ਮਦਦ ਕਰਨੀ, ਸੇਵਾ ਕਰਨੀ ਹੈ, ਅਤੇ ਇਸ ਤਰ੍ਹਾਂ ਸੰਸਾਰ ਦੇ ਅੰਦਰ ਤੂੰ ਵਿਚਰਨ ਦਾ ਯਤਨ ਕਰਨਾ ਹੈ। ਇਸੇ ਕਰਕੇ ਭਾਈ ਗੁਰਦਾਸ ਲਿਖਦੇ ਨੇ, ਗੁਰਸਿੱਖ ਦਾ ਨਿਤ ਕਰਮ ਜੋ ਨਿਸ਼ਚਿਤ ਕੀਤਾ ਗਿਆ ਅਤੇ ਜੋ ਭਾਈ ਸਾਹਿਬ ਨੇ ਵੇਖਿਆ ਕਿ ਗੁਰਸਿੱਖ ਕੀ ਕਰਦਾ, ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਇਸ ਢੰਗ ਨਾਲ ਉਹ ਸੰਸਾਰ ਦੇ ਅੰਦਰ ਵਿਚਰਦਾ ਹੈ। ਕੁਛ ਲੋਕਾਂ ਨੇ ਕਿੰਤੂ ਕੀਤਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੀ ਇੱਕ ਵਾਰਤਾ ਹੈ ਵੀ ਇੱਕ ਵਾਰੀ ਇੱਕ ਯੋਗੀਆਂ ਦੀ ਸਾਧੂਆਂ ਦੀ ਜਮਾਤ ਆ ਗਈ, ਅਤੇ ਬੜਾ ਸਾਧੂ ਦਾ ਸਭ ਤੋਂ ਵੱਡਾ ਪ੍ਰਭਾਵ, ਸਭ ਤੋਂ ਵੱਡਾ ਢੋਂਗ ਇਹ ਹੀ ਹੈ ਕਿ ਮੈਂ ਤਾਂ ਜੀ ਪੈਸੇ ਨਹੀਂ ਲੈਂਦਾ, ਮਾਇਆ ਨੂੰ ਹੱਥ ਨਹੀਂ ਲਾਉਣਾ, ਹਾਲਾਂਕਿ ਲੋੜਾਂ ਉਹਦੀਆਂ ਸਾਰੀਆਂ ਇਸੇ ਕਰੇ ਪੂਰੀਆਂ ਹੁੰਦੀਆਂ ਨੇ। ਅਤੇ ਉਹ ਵੀ ਜਿਸ ਵੇਲੇ ਆਏ ਹੁਣ ਗੁਰੂ ਸਾਹਿਬ ਦੇ ਕੋਲ ਤਾਂ ਧਨ ਪਦਾਰਥ ਬੇਅੰਤ ਆਉਂਦੇ ਦਰਬਾਰ ਵਿੱਚ, ਜਿਸ ਤਰ੍ਹਾਂ ਆਉਂਦੇ ਨੇ ਉਸੇ ਤਰ੍ਹਾਂ ਤਕਸੀਮ ਹੁੰਦੇ ਨੇ, ਲੰਗਰ ਚੱਲਦੇ ਨੇ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਫੌਜ ਦੇ ਖਰਚੇ ਹਨ, ਇਮਾਰਤਾਂ ਦੇ ਖਰਚੇ ਨੇ, ਕਈ ਕਿਸਮ ਦਾ ਢੰਗ ਹੈ ਸਾਰਾ। ਅਤੇ ਉਹਨਾਂ ਨੇ ਜਿਸ ਵੇਲੇ ਦੋ ਚਾਰ ਦਿਨ ਉੱਥੇ ਰਹੇ, ਲੰਗਰ ਵੀ ਛਕਦੇ ਰਹੇ, ਕਰਨਾ ਤਾਂ ਉਹਨਾਂ ਕੁਝ ਨਹੀਂ ਸੀ, ਪ੍ਰਸ਼ਾਦ ਪਾਣੀ ਛਕਿਆ, ਸੰਗਤ 'ਚ ਬੈਠੇ, ਪਰ ਜਦੋਂ ਕਿਤੇ ਕਿਸੇ ਸਿੱਖ ਨੂੰ ਮਿਲਣ ਤਾਂ ਨੱਕ ਮੂੰਹ ਵੱਟਣ, ਗੁਰੂ ਸਾਹਿਬ ਦੇ ਸੰਬੰਧ ਵਿੱਚ ਕੋਈ ਅਪਵਚਨ ਵੀ ਉਹਨਾਂ ਨੇ ਕਹੇ, ਆਖਣ ਲੱਗੇ ਲੈ ਇਹਨਾਂ ਨੇ ਤੁਹਾਡਾ ਕੀ ਪਾਰ ਉਤਾਰਾ ਕਰਨਾ, ਇਹ ਤਾਂ ਆਪ ਮਾਇਆ ਵਿੱਚ ਖਚਿਤ ਨੇ, ਫਸੇ ਹੋਏ ਨੇ। ਇੱਦਾਂ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਸਿੱਖਾਂ ਨੇ ਅਰਜ਼ ਕੀਤੀ ਵੀ ਗਰੀਬ ਨਿਵਾਜ, ਅਤੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਗੁਰਦੇਵ ਕਹਿਣ ਲੱਗੇ ਕੋਈ ਗੱਲ ਨਹੀਂ, ਅਤੇ ਜਿਸ ਦਿਨ ਦਰਬਾਰ ਵਿੱਚ ਬੈਠੇ ਸੀ ਜਦੋਂ ਪੂਰੀ ਜਮਾਤ ਦੀ ਜਮਾਤ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ, ਆਖਣ ਲੱਗੇ ਇੱਦਾਂ ਕਰੋ ਇਹਨਾਂ ਨੂੰ ਘੇਰ ਲਓ, ਅਤੇ ਘੇਰ ਕੇ ਨਾ ਇਹਨਾਂ ਦੀਆਂ ਚਿੱਪੀਆਂ ਦੇ ਥੱਲੇ ਨਦੀ ਲਾਖ ਉਹਨੂੰ ਗਰਮ ਕਰਕੇ ਪਿਘਲਾਓ, ਇਹਨਾਂ ਦੀਆਂ ਗੋਦੜੀਆਂ ਜਿਹੜੀਆਂ ਉਹਨਾਂ ਉਹ ਵੀ ਉਧੇੜ ਦਿਓ। ਵਿੱਚੋਂ ਅਸ਼ਰਫੀਆਂ ਨਿਕਲੀਆਂ, ਸੋਨਾ ਨਿਕਲਿਆ, ਚਾਂਦੀ ਨਿਕਲੀ, ਹੁਣ ਸਾਧੂਆਂ ਨੂੰ ਮਰਨ ਨੂੰ ਥਾਂ ਨਹੀਂ। ਪਰ ਤੁਸੀਂ ਦੇਖੋਗੇ ਅੱਜ ਵੀ ਸਮਾਜ ਦੇ ਅੰਦਰ ਸਾਧੂ ਜਿਹੜੇ ਨੇ, ਜਿਹੜੇ ਕਹਿੰਦੇ ਨੇ ਅਸੀਂ ਬਹੁਤ ਤਿਆਗ ਦਿੱਤਾ, ਬੜੇ ਡੇਰਿਆਂ ਦੇ ਮੁਕੱਦਮੇ ਚੱਲ ਰਹੇ ਨੇ, ਬੜੇ ਅੱਗੋਂ ਝਗੜੇ ਨੇ, ਇੱਕ ਦੂਜੇ ਨੂੰ ਗੋਲੀ ਮਾਰਨ ਨੂੰ ਫਿਰਦੇ ਨੇ ਵੀ ਉਹ ਕਬਜ਼ਾ ਨਾ ਕਰ ਲਵੇ, ਦੂਸਰਾ ਨਾ ਕਬਜ਼ਾ ਕਰ ਲਵੇ। ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਗੁਰਦੁਆਰਿਆਂ ਨਾਲ ਜਗੀਰਾਂ ਜਾਇਦਾਦਾਂ ਲੱਗੀਆਂ ਸੀ, ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਲਾ ਦਿੱਤੇ, ਬੀੜਾਂ ਚੁੱਕ ਦਿੱਤੀਆਂ, ਪੱਥਰ ਰੱਖ ਦਿੱਤੇ, ਸਿਰਫ ਇਸ ਕਰਕੇ ਵੀ ਇਹ ਸਾਡੀ ਜਾਇਦਾਦ ਬਣੀ ਰਹੇ, ਅਤੇ ਲੋਕ ਸਮਝਦੇ ਸੀ ਇਹ ਬੜੇ ਤਿਆਗੀ ਨੇ। ਇਸੇ ਤਰ੍ਹਾਂ ਹੀ ਹੈ, ਨਵੀਂ ਕਿਸਮ ਦੇ ਕਬਜ਼ੇ ਕਰਨ ਵਾਲੇ ਲੋਕ ਪੈਦਾ ਹੋ ਜਾਂਦੇ ਨੇ, ਕਹਿੰਦੇ ਨੇ ਪ੍ਰਧਾਨ ਜੀ ਸਾਡੇ ਕਬਜ਼ੇ 'ਚ ਰਵੇ, ਇਹ ਗੋਲਕ ਸਾਡੇ ਤੋਂ ਬਿਨਾਂ ਕੋਈ ਦੂਜਾ ਬਿਸਰਾ ਗਿਣ ਜਾਏ, ਇਹ ਗੁਰਦੁਆਰਾ ਸਾਡੇ ਤੋਂ ਬਿਨਾਂ ਕਿਸੇ ਦੂਸਰੇ ਬਰਾਦਰੀ ਦੇ ਕਬਜ਼ੇ ਵਿੱਚ ਕਿਵੇਂ ਆ, ਬਹੁਤ ਝਗੜੇ ਨੇ ਸਾਰੀਆਂ ਥਾਵਾਂ 'ਤੇ। ਕਾਰਨ ਕੀ ਹੈ? ਕਾਰਨ ਸਿਰਫ ਇਹੋ ਹੀ ਹੈ ਕਿ ਮਨੁੱਖ ਸਿਰਫ ਉੱਤੋਂ ਉੱਤੋਂ ਦਿਖਾਵਾ ਕਰਦਾ ਹੈ, ਅੰਦਰੂਨੀ ਕਹਾਣੀ ਕੁਝ ਹੋਰ ਹੁੰਦੀ ਹੈ, ਅਤੇ ਉਹ ਦਿਖਾਵਾ ਉਹ ਕਰਦੇ ਸਨ। ਜਿਸ ਵੇਲੇ ਅਸ਼ਰਫੀਆਂ ਧਨ ਪਦਾਰਥ ਨਿਕਲਿਆ ਅਤੇ ਸ਼ਰਮਸਾਰ ਹੋਏ, ਸਤਿਗੁਰੂ ਕਹਿਣ ਲੱਗੇ ਤੁਸੀਂ ਤਾਂ ਕਹਿੰਦੇ ਸੀ ਮਾਇਆ ਦੀ ਕੋਈ ਜ਼ਰੂਰਤ ਨਹੀਂ, ਇਹ ਕਦਰ ਹੀ ਰੱਖੀ ਹੈ, ਇਹ ਕਦਰ ਹੀ, ਇੱਥੇ ਜੋ ਕੁਝ ਹੈ ਕੁਝ ਲੁਕਾਇਆ ਹੋਇਆ ਨਹੀਂ ਹੈ, ਇੱਧਰੋਂ ਆ ਰਿਹਾ ਇੱਧਰ ਜਾ ਰਿਹਾ ਹੈ, ਅਤੇ ਮਾਇਆ ਨੂੰ ਸਫਲ ਕੀਤਾ ਜਾ ਰਿਹਾ, ਤੁਸਾਂ ਇਸ ਨੂੰ ਰੋਕ ਕੇ ਰੱਖਿਆ ਹੋਇਆ, ਅਤੇ ਇਹ ਰੋਕੀ ਹੋਈ ਮਾਇਆ ਜ਼ਹਿਰ ਹੈ, ਜਿਸ ਰੁਕਿਆ ਹੋਇਆ ਪਾਣੀ ਗੰਦਾ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਜ਼ਹਿਰ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਧਰਮਸਾਲ ਵਿੱਚ ਆਉਣ ਵਾਲੇ ਜਿਹੜੇ ਪਦਾਰਥ ਨੇ ਨਾ, ਇਹ ਨੇ, ਇਹ ਜ਼ਹਿਰ ਨੇ, ਇਹਨਾਂ 'ਤੇ ਕੋਈ ਝਾਗ ਰੱਖੇਗਾ ਵੀ ਇਹਨਾਂ ਨੂੰ ਮੈਂ ਆਪਣੇ ਕਬਜ਼ੇ ਵਿੱਚ ਕਰਕੇ ਖਾਣ ਪੀਣ ਦੇ ਮੌਜ ਮੇਲੇ ਕਰਨ ਦੀ ਕੋਸ਼ਿਸ਼ ਕਰਾਂ। ਕਹਿਣ ਲੱਗੇ, ਜ਼ਹਿਰ ਖਾਏਗਾ ਆਪ ਵੀ ਮਰੇਗਾ, ਹੋਰਨਾਂ ਨੂੰ ਵੀ ਮਾਰੇਗਾ। ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਮੋਦੀਖਾਨਾ ਕੀਤਾ ਤਾਂ ਉੱਥੇ ਇੱਕ ਜ਼ਿਕਰ ਹੈ, ਮੈਂ ਤਾਂ ਕਾਲੂ ਜੀ ਪਿਤਾ ਜੀ ਜਿਨ੍ਹਾਂ ਨੂੰ ਧਨ ਪਦਾਰਥ ਨਾਲ ਬੜਾ ਲਗਾਵ ਸੀ, ਘਾਟਾ ਕੋਈ ਨਹੀਂ ਸੀ। ਜੇ ਗੁਰੂ ਨਾਨਕ ਸਾਰੀ ਉਮਰ ਦੋਹੀ ਹੱਥੀ ਲੁਟਾ ਦਿੰਦੇ ਉਹਨਾਂ ਦਾ ਘਰ ਤੇ ਕੁਛ ਵੀ ਨਹੀਂ ਸੀ ਵਿਗੜਨਾ, ਇੰਨੇ ਅਮੀਰ ਸਨ, ਕਮੀ ਨਹੀਂ ਸੀ। ਲੇਕਿਨ ਹੋਰ ਇਕੱਠਾ ਹੋ ਜਾਏ, ਹੋਰ ਇਕੱਠਾ ਹੋ ਜਾਏ, ਇਹ ਲਾਲਸਾ ਨਹੀਂ ਮਨੁੱਖ ਦੀ ਜਾਂਦੀ। ਤੇ ਜਿਸ ਵੇਲੇ ਮੋਦੀ ਬਣ ਗਏ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਬਹੁਤ ਵੱਡੀ ਪੋਸਟ ਹੈ, ਸਾਰੀ ਜਾਗੀਰ ਦਾ, ਸਾਰੇ ਆਸੇ ਪਾਸੇ ਦੇ ਨਵਾਬ ਦੌਲਤ ਖਾਨ ਦੀ ਜਿਤਨੀ ਜਾਗੀਰ ਹੈ ਉਸਦੀ ਸਾਰੀ ਜਿਣਸ ਆਉਣੀ ਹੈ, ਜਮ੍ਹਾਂ ਹੋਣੀ ਹੈ, ਬੋਰੀਆਂ ਦੀਆਂ ਬੋਰੀਆਂ ਹਜ਼ਮ ਕੀਤੀਆਂ ਜਾ ਸਕਦੀਆਂ ਨੇ, ਕਮਾਈ ਦਾ ਤਗੜਾ ਸਾਧਨ ਹੈ। ਅਤੇ ਕੁਛ ਸਮਾਂ ਬੀਤਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਕੋਲ ਪਿਤਾ ਆਏ, ਕਹਿਣ ਲੱਗੇ ਹੁਣ ਤਾਂ ਕੰਮ 'ਤੇ ਮੁੰਡਾ ਲੱਗਾ ਹੈ ਅਤੇ ਇਹ ਨਾ ਹੋਵੇ ਵੀ ਕੱਲ੍ਹ ਨੂੰ ਸਭ ਕੁਝ ਲੁਟਾ ਦੇਵੇ, ਕੋਈ ਪਤਾ ਨਹੀਂ ਇਹਦਾ, ਅਤੇ ਚੱਲ ਕੇ ਪੈਸੇ ਆਪ ਸਾਂਭ ਲੈਣੇ ਚਾਹੀਦੇ ਨੇ, ਲੈ ਆਉਣੇ ਚਾਹੀਦੇ ਨੇ। ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਕੀਤਾ, ਕਹਿੰਦੇ ਨੇ ਸਿੱਧੇ ਦੁਕਾਨ 'ਤੇ ਇੱਕ ਮੌਦੂਖਾਨੇ ਗਏ ਅਤੇ ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਕਹਿਣ ਲੱਗੇ, ਦੁਆ ਘਟਕਾ ਜਬ ਬੀਤ ਗਈ ਤੇ ਕਾਲ ਮੈਂ ਕਾਲੂ ਨੇ ਬਾਣੀ ਹਲਾਈ, ਬਹੁ ਕਾਲ ਭਇਓ ਸੁਲਤਾਨਪੁਰੇ, ਕ੍ਰਿਤ ਮੋਦੀ ਤੇ ਕਿੰਨੀ ਹੈ ਕਿਰਤੀ ਕਮਾਈ। ਕਹਿਣ ਲੱਗੇ, ਪੁੱਤਰ ਦੱਸ ਬੈਂਕ ਬੈਲੈਂਸ, ਪੈਸੇ ਕਿੰਨੇ 'ਚ ਜੋੜੇ ਆ, ਪਦਾਰਥ ਕਿੰਨੇ ਇਕੱਠੇ ਕੀਤੇ ਨੇ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਆਖਣ ਲੱਗੇ, ਸੁਣ ਪੰਕਜ ਲੋਚਨ ਬੈਨ ਬਣੇ, ਬਹੁ ਆਣ ਕਮਾਈ ਕਰੀ ਇਹ ਥਾਈ। ਆਖਣ ਲੱਗੇ, ਪਿਤਾ ਜੀ ਬੜੀ ਕਮਾਈ ਕੀਤੀ ਹੈ। ਅਤੇ ਖੁਸ਼ ਹੋ ਗਏ ਵੀ ਸ਼ੁਕਰ ਹੋਇਆ ਕੋਈ ਧਨ ਪਦਾਰਥ ਜਮ੍ਹਾਂ ਤਾਂ ਕੀਤਾ। ਪਰ ਅਗਲੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਹੀ ਉਹ ਬੜੀ ਕੀਮਤੀ ਹੈ। ਕਹਿਣ ਲੱਗੇ, ਸੁਣ ਪੰਕਜ ਲੋਚਨ ਬੈਨ ਬਣੇ, ਬਹੁ ਆਣ ਕਮਾਈ ਕਰੀ ਇਹ ਥਾਈ। ਪਰ ਕਹਿਣ ਲੱਗੇ, ਪਿਤਾ ਜੀ ਨਾ ਆਥ ਮੈਂ ਆਥ ਕਰੈ ਥਿਰਤਾ, ਹਿਤ ਆਵਤ ਹੈ ਉਤਿਉਂ ਚੱਲ ਜਾਈ। ਕਹਿਣ ਲੱਗੇ, ਇਹ ਮਾਇਆ ਜਿਹੜੀ ਹੈ ਨਾ, ਇਹ ਕਿਸੇ ਦੇ ਹੱਥ ਵਿੱਚ ਟਿਕਦੀ ਨਹੀਂ, ਇੱਧਰੋਂ ਆਉਂਦੀ ਹੈ ਅਤੇ ਇੱਧਰੋਂ ਚਲੀ ਜਾਂਦੀ ਹੈ। ਮੈਂ ਇਹਨੂੰ ਬੰਨ੍ਹ ਕੇ ਨਹੀਂ ਰੱਖ ਸਕਦਾ ਕਿਉਂਕਿ ਕੋਈ ਵੀ ਇਹਨੂੰ ਬੰਨ੍ਹ ਕੇ ਰੱਖ ਨਹੀਂ ਸਕਿਆ, ਇਸ ਕਰਕੇ ਇੱਧਰੋਂ ਆਉਂਦੀ ਹੈ ਅਤੇ ਇੱਧਰ ਚਲੀ ਜਾਂਦੀ ਹੈ। ਅਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਜੋ ਕੁਝ ਮਿਲਦਾ ਸੀ, ਘਰ ਦਾ ਗੁਜ਼ਾਰਾ ਤੋਰਨ ਤੋਂ ਬਾਅਦ ਲੰਗਰ ਲਾਇਆ, ਧਰਮਸ਼ਾਲਾ ਚੱਲ ਰਹੀ ਹੈ, ਆਏ ਗਏ ਦੀ ਲੋੜ ਪੂਰੀ ਹੁੰਦੀ ਹੈ, ਹੋਰ ਵੀ ਲੋਕ ਸੇਵਾ ਕਰਦੇ ਨੇ, ਅਤੇ ਉਹਨਾਂ ਨੇ ਮਹਿਮਾ ਸੁਣੀ ਵੀ ਸੀ। ਅਤੇ ਉਹ ਸਮਝਦੇ ਸੀ ਵੀ ਜਿਸ ਤਰ੍ਹਾਂ ਥੋੜ੍ਹਾ ਬਹੁਤਾ ਦਾਨ ਕਰਕੇ ਮੇਰੀ ਮਹਿਮਾ ਹੋ ਜਾਂਦੀ ਹੈ, ਕਦੇ ਕਦੇ ਯੱਗ ਕਰ ਦਿੰਦਾ। ਇਹ ਬੜਾ ਲੋਕ ਜਸ ਕਰਦੇ ਨੇ ਵੀ ਕਾਲੂ ਵਰਗਾ ਤਾਂ ਦਾਨੀ ਕੋਈ ਨਹੀਂ, ਸਾਡੇ ਗੁਰੂ ਨਾਨਕ ਵੀ ਉਸੇ ਪੈਟਰਨ 'ਤੇ ਚੱਲ ਰਹੇ ਨੇ ਅਤੇ ਮੇਰਾ ਪੁੱਤਰ ਵੀ ਇਸੇ ਤਰ੍ਹਾਂ ਹੀ ਕਰ ਰਿਹਾ ਹੋਵੇਗਾ। ਲੇਕਿਨ ਜਿਸ ਵੇਲੇ ਇੱਥੇ ਆਣ ਕੇ ਗੱਲ ਦੇਖੀ ਅਤੇ ਗੁਰੂ ਨਾਨਕ ਸਾਹਿਬ ਨੇ ਗੱਲ ਸਮਝਾਈ, ਆਖਣ ਲੱਗੇ, ਪਿਤਾ ਇਸ ਮਾਇਆ ਨੇ ਕਿਸੇ ਦੇ ਨਾਲ ਨਿਭਣਾ ਨਹੀਂ, ਇਸ ਕਰਕੇ ਸਾਰਾ ਜ਼ੋਰ, ਸਾਰੀ ਜ਼ਿੰਦਗੀ ਦੀ ਸਾਰੀ ਤਾਕਤ ਇਸੇ ਨੂੰ ਪਕੜ ਪਕੜ ਕੇ ਰੱਖਣ ਵਿੱਚ ਅਗਰ ਖਰਚ ਕਰ ਦਿੱਤੀ ਜਾਏ ਤਾਂ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਅਤੇ ਮਨੁੱਖ ਕਰ ਕੀ ਰਿਹਾ, ਮਨੁੱਖ ਦੀ ਬਿਰਤੀ ਇਸੇ ਨੂੰ ਆਪਣੇ ਕਬਜ਼ੇ ਵਿੱਚ ਰਸ ਕੇ ਤੁਰੰਦੀ ਹੈ। ਅਤੇ ਬਾਣੀ ਕੀ ਕਹਿੰਦੀ ਹੈ, ਕਹਿੰਦੇ ਨੇ, ਗਉ ਪਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੇਈ ਤਾਂ ਬੋਚਣ ਨਹੀਂ ਆਏ, ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਫਿਰ ਚਕੋ ਦਾਰ। ਇਸ ਲਈ ਸਤਿਗੁਰੂ ਜੀ ਨੇ ਕਿਹਾ ਕਿ ਸੰਸਾਰ ਦੇ ਅੰਦਰ ਪ੍ਰਵਿਰਤ ਹੋਣਾ ਹੈ, ਲੇਕਿਨ ਇਸ ਮਾਇਆ ਦੀ ਵਰਤੋਂ ਦੇ ਧਰਮ ਨੂੰ ਸਮਝਣਾ ਹੈ। ਜੇ ਅਸੀਂ ਇਸ ਨੂੰ ਨਹੀਂ ਸਮਝ ਸਕਦੇ ਤਾਂ ਸਿੱਖੀ ਸਮਝਣੀ ਬਹੁਤ ਔਖੀ ਹੈ, ਬਹੁਤ ਮੁਸ਼ਕਿਲ ਹੈ। ਗੁਰੂ ਸਾਹਿਬ ਨੇ ਰੋਕਿਆ ਨਹੀਂ, ਲੇਕਿਨ ਇਹ ਗੱਲ ਸਮਝਾ ਦਿੱਤੀ ਹੈ ਕਿ ਸਿੱਖ ਜਿਹੜਾ ਉਸਨੇ ਜੀਵਨ ਦੀ ਯੁਕਤੀ ਇਸ ਢੰਗ ਦੀ ਬਣਾ ਲੈਣੀ ਹੈ ਕਿ ਇਸ ਮਾਇਆ ਦੇ ਅੰਦਰ ਵਿਚਰਦਿਆਂ ਹੋਇਆਂ ਮਾਇਆ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਹਦੇ ਅੰਦਰੋਂ ਕਦੇ ਨਾ ਜਾਵੇ। ਇਸ ਕਰਕੇ ਸਿੱਖ ਨੂੰ ਕਿਹਾ, ਇਹ ਨਹੀਂ ਆਖਿਆ ਵੀ ਤੂੰ ਸਾਲ ਪਿੱਛੋਂ ਗੁਰਦੁਆਰੇ ਜਾਈਂ, ਤੂੰ ਮਹੀਨੇ ਪਿੱਛੋਂ ਕਿਸੇ ਤੀਰਥ 'ਤੇ ਜਾਈਂ, ਕੋਈ ਸਿੱਖਿਆ ਇਹੋ ਜਿਹੀ ਨਹੀਂ ਦਿੱਤੀ, ਐਸਾਂ ਬਣਾ ਲਈਆਂ ਨੇ। ਗੁਰੂ ਸਾਹਿਬ ਨੇ ਕੀ ਕਿਹਾ, ਕਹਿਣ ਲੱਗੇ, ਤੂੰ ਰੋਜ਼ ਉੱਠ ਕੇ ਅੰਮ੍ਰਿਤ ਵੇਲੇ ਰੱਬ ਨੂੰ ਚੇਤੇ ਕਰੀ, ਸਤਸੰਗ ਕਰੀ, ਸੇਵਾ ਕਰੀ, ਫਿਰ ਕਿਰਤ ਕਰੀ, ਅਤੇ ਕਿਰਤ ਕਰਕੇ ਫਿਰ ਸ਼ਾਮ ਨੂੰ ਉਸ ਦਾ ਧੰਨਵਾਦ ਕਰੀ। इस ढंग नाल तू जिंदगी च विचरना, तेरे नितनेम विच तेरे रोजाना जीवन दे अंदर परमात्मा दी गल होनी चाहीदी है, जिस दी ए माया है, जिस दा तू इस साजिया होया है। तू कदे कदे चेता खोल ते बंदा कदे कदे चेते करन दी ते गल ही छड्ड दियो। बंदा कहिंदा मैं ते मर जाऊंगा मगरों पुत्र मेरा मेरी मुक्ति कराउणगे, यानी कि अपनी मुक्ति का मसला भी है पुत्रां ते छड्ड दिंदा है। पर ब्राह्मण ने इसे करके कहा सी पुत्र होना बड़ा जरूरी है, क्योंकि पुत्र बिना फिर गति नहीं होनी। उन्हें सिस्टम भी इहो बना दिते सीगे, और उस दे सिस्टम विच निश्चित सी कि कोई भी कर्म जिहड़ा ब्राह्मण ने करना है उस दी उन्हूं दक्षिणा भेटा पूजा उजरत देनी पैंदी सी, नहीं तो नहीं सी करदा, नहीं तो श्राप सी। निश्चित किया उन्हें कि जे तुसीं ब्राह्मण कोलों इस तरह कर्म कराओगे, कुछ दोगे नहीं, तो गुनाह है, तुहाड़े सिर पाप चढ़ेगा। बड़ियां अजीब अजीब गल्लां घड़ियां सन, क्योंकि उन्हें इस नूं बिजनेस बना लिया। हालांकि संसार के अंदर कहानी यह सी, ब्राह्मण जदों निश्चित किया गया कि जिहड़ा ब्रह्म वेता है उस संसार के अंदर की करे, तो उहदे कर्म नियत किए गए। कहण लगे ब्राह्मण के कर्म ने यज्ञ करना करवाउणा, दान देना दान लैना, विद्या देनी विद्या लैनी, ये छे कर्म ब्राह्मण के निश्चित सन। जात करके नहीं, गुण करके। हौली हौली ये गल जात करके बन गई भी ब्राह्मण का पुत्र भावें मूर्ख ही है ब्राह्मण ही अखवाएगा। नतीजा की होया? नतीजा होया भी विद्या सिर्फ अपने तक सीमित रखी थी, किसी नूं नहीं देनी। एक कर्म विद्या पढ़नी थी छड़ रख ली कि उहदे बिना धंधा नहीं चलेगा, ते पढ़ाई इस करके ना भी दूजे नूं पता लग जाए भी कर्म शास्त्रां च की लिखिया। हो सकदा लोकी आखण कि साडे नाल ठगी करदा। फिर यज्ञ करना ते करौना करौना रख लिया कि लोकां नूं कही जाणा करी जाओ आप नहीं करना। इसे तरह दान देना ते लैना लैना उन्हें रख लिया ते देण दी कहानी छड़ दित्ती। इस तरह करके ते जिहड़ा ब्राह्मणी समाज सी उहदे च विगाड़ पैदा होया, ते उन्हें फिर हर चीज़ जिहड़ी सी जिहड़ी तुसीं देखे नहीं, ब्याह शादियां मैं कई कर्म देखे हन जिते साहब मंत्र पढ़ते दिंदे ने इत्थे इन्ने पैसे रख दिओ इत्थे इन्ने रख दिओ। सिख जीवन च इस तरह की कोई कहानी नहीं है। सिख जीवन च सेवा है, जे कोई करदा करे नहीं करदा ना करे। हर सिख जिहड़ा है उसनू अरदास दा भगती दा सत्संगत दा अधिकार है, इत्थे कोई श्रेणी नहीं है। लेकिन असां श्रेणी क्रिएट कीती है, क्योंकि असी खुद समझने हाँ कि ये पाठ करना है हौला जिहा काम है, ये कीर्तन करना हौला काम है, ये धर्म कर्म जिहड़े ने असी इन्हां नू कर्म कांड इस करके बना लिया कि असी खुद इस नू करन वास्ते तैयार नहीं है, तत्पर नहीं है। तो गुरु साहिब दे वक्त समाज इस तरह का सी, कदे ख्याल करना मनसुख प्रचारक है पर बड़ा वड्डा व्यापारी नहीं है। भाई भगीरथ पिंड का चौधरी जमीन जायदाद का मालिक है, लेकिन दूसरे पासे गुरु की सिखी का प्रचारक नहीं है। इसी तरह भाई मंज है, भाई बहलो है, बड़े बड़े लोग ने, एक पासे वो अपनी किरत विच ने ते दूसरे पासे वो प्रचार विच ने। ते जेड़े लोग बिल्कुल समर्पण कर गए कि उन्हां दी होर कोई किरत नहीं, वो भी सतगुरु सच्चे पातशाह दे वल्लों निश्चित दसवंध नूं उगराह के लियाउंदे ने। उन्हां नूं धन पदार्थ भेटा मिलदियां ने, लेकिन उन्हां दा फर्ज़ की है? साडे रहतनामिआं च साडीआं पुरातन लिखतां च उन्हां दे फराइज़ दर्ज ने कि वह उन्होंने विद्या वास्ते गुरमुख की वृद्धि लई सेवा वास्ते समाज में चानण वास्ते प्रयोग करते वरतों करते हैं। और स्पष्ट लिखा है कि उन्होंने धर्मशालीए वो जोड़े इस कर्म प्रचार में लगे हुए हैं, उन्हों का कोई अधिकार नहीं कि इस माया नू अपनी जायदाद अपनी जागीर बना के वरतन की कोशिश कर समझ कि ये तो असं हम प्रचार की कोई गल नहीं करनी, सच्चाई लुपा लेनी है, वो पर्दा पा देना नहीं। उन्होंने कि औकड़ मुसीबत पेश आई हो, उन्होंने उस सच नूं लुकाउण की कोशिश नहीं की, इस कीमत ते कि साडा धन पदार्थ कितें जांदा ना रहे। तो जिन्हां लोगों ने की यह गल उन्हां मसंदां दा जिक्र बड़ा भैड़ा है, तुहानूं पता है, क्योंकि उन्होंने हुण बहुत सारे लोग साडे समाज विच इस तरह तुहानूं मिलणगे कि कोई पता नहीं गुरमत की है, बाणी दे अर्थ नहीं आउंदे, बाणी सही पढ़नी नहीं आउंदी, इतिहास का कोई पता नहीं। तो उन्हां लोगों ने इस लाइन नूं बिल्कुल दागी कर दिता है। तो वेखांगे कहते जी उसको लख रुपई है, एक वो कहानी है ना, दो साधु निकले सी गली विचों दी, एक दूसरे को पुछदे आ, एक कहिंदा भी दस तू किस शाखा नाल संबंध रखदा, तेरा गुरु कौन है, किहदी शाखा नाल तू संबंध रखदा। वो कहण लगा भई तू ये ना पुछ कि मेरा गुरु कौन है, मैं किस सन्यासी हाँ, बैरागी हाँ, की है, ये ना पुछ। तू ये देख भी झोली दाने झोली विच दाने किहदे बहुते आ, मंग के पदार्थ किसने बहुते उगराए हुए ने, ਅੱਜ ਮਨੁੱਖ ਇਹੀ ਦੇਖ ਰਿਹਾ ਹੈ। ਇਸੇ ਪਾਸੇ ਮਨੁੱਖ ਦੀ ਚਾਹਤ ਹੈ ਕਿ ਉਹ ਫਲਾਣੇ ਫਲਾਣੇ ਕੀਰਤਨੀਏ ਕੋਲ ਲੱਖ ਉਹ ਲੱਖਪਤੀ ਹੋ ਗਿਆ, ਫਲਾਣਾ ਗਿਆਨੀ ਉਹ ਕਰੋੜਪਤੀ ਹੋ ਗਿਆ। ਸਿਰਫ ਇਸ ਸਟੈਂਡਰਡ ਨਾਲ ਅਸੀਂ ਨਾਪ ਰਹੇ ਹਾਂ, ਅਤੇ ਜੇ ਅਸੀਂ ਇਸ ਸਟੈਂਡਰਡ ਨਾਲ ਨਾਪੀਏ ਕਿ ਗੁਰਮਤ ਦਾ ਗਿਆਨ ਕਿਤਨਾ ਕੁ ਹੈ, ਗੁਰਮਤ ਦਾ ਸੱਚ ਕਿਤਨਾ ਕੁ ਬਿਆਨ ਕੀਤਾ ਗਿਆ, ਅਤੇ ਫਿਰ ਅਸੀਂ ਵੇਖਾਂਗੇ ਕਿ ਸਾਡੀ ਕੌਮ ਕੋਲ ਬੰਦੇ ਹੀ ਹੈ ਨਹੀਂ, ਫਿਰ ਬੜੀ ਮੁਸ਼ਕਲ ਬਣੇਗੀ। ਔਰ ਇਹੋ ਕਾਰਨ ਹੈ ਕਿ ਕਈ ਕਿਸਮ ਦੀ ਮਰਿਆਦਾ, ਕਈ ਕਿਸਮ ਦੇ ਪੂਜਾ ਦੇ ਢੰਗ, ਕਈ ਕਿਸਮ ਦੀਆਂ ਗੱਲਾਂ ਪੈਦਾ ਹੋ ਗਈਆਂ, ਸਿਰਫ ਇਸ ਕਰਕੇ ਕਿ ਗੁਰੂਆਂ ਦੀ ਜਿਹੜੀ ਬਣਾਈ ਹੋਈ ਪਰੰਪਰਾ ਸੀ ਨਾ, ਉਸ ਨੂੰ ਅਸੀਂ ਤੋੜ ਦਿੱਤਾ। ਤੋ ਇਸ ਸੰਸਾਰ ਵਿੱਚ, ਇਸ ਦੁਨੀਆਂ ਦੇ ਅੰਦਰ ਸਿੱਖ ਧਰਮ ਨੇ ਜਦੋਂ ਵਿਚਰਨਾ ਹੈ ਤਾਂ ਉਸਨੇ ਮਾਇਆ ਨਾਲ ਨਫ਼ਰਤ ਕਰਕੇ ਵੀ ਵਿਚਰਨਾ। ਗੁਰੂ ਸਾਹਿਬ ਨੇ ਤਾਂ ਨਿਸ਼ਚਿਤ ਕੀਤਾ ਕਿ ਹਰ ਸਿੱਖ ਜਿਹੜਾ ਉਹ ਦਸਵੰਧ ਭੇਟਾ ਕਰੇ। ਜੇ ਉਹਨਾਂ ਨੇ ਮਾਇਆ ਨੂੰ ਨਿੰਦਣਾ ਹੁੰਦਾ, ਕਿਰਤ ਨੂੰ ਨਿੰਦਣਾ ਹੁੰਦਾ, ਜਾਂ ਇਸ ਪਦਾਰਥ ਨੂੰ ਨਿੰਦਣਾ ਹੁੰਦਾ, ਤੇ ਉਹ ਕਦੇ ਨਿਸ਼ਚਿਤ ਨਾ ਕਰਦੇ ਕਿ ਹਰ ਸਿੱਖ ਜਿਹੜਾ ਆਪਣੀ ਕਮਾਈ ਦਾ ਦਸਵੰਧ ਦੇਵੇ। ਜੇ ਉਹਨੇ ਮਾਇਆ ਨੂੰ ਨਿੰਦਣਾ ਕਮਾਈ ਕਰਨੀ, ਦਸਵੰਧ ਕਿੱਥੋਂ ਦੇਵੇਗਾ, ਉਹ ਸੇਵਾ ਕਿੱਥੋਂ ਕਰੇਗਾ। ਔਰ ਧਰਮ ਦਾ ਕੋਈ ਕਰਮ ਨਹੀਂ ਚੱਲ ਸਕਦਾ। ਯਾਦ ਰੱਖਣਾ, ਮਾੜੇ ਕੰਮ ਲਈ ਵੀ ਮਾਇਆ ਇੱਕ ਸ਼ਕਤੀ ਹੈ ਅਤੇ ਚੰਗੇ ਕੰਮ ਲਈ ਵੀ ਮਾਇਆ ਇੱਕ ਤਾਕਤ ਹੈ। ਹਾਂ, ਤੁਹਾਡੇ ਹੱਥ ਵਿੱਚ ਨੋਟ ਹੈ, ਉਸ ਨੋਟ ਨੇ ਨਹੀਂ ਕਹਿਣਾ ਮੇਰੇ ਨਾਲ ਤੂੰ ਸ਼ਰਾਬ ਦੀ ਬੋਤਲ ਖਰੀਦ, ਉਹਨੇ ਨਹੀਂ ਕਹਿਣਾ। ਅਤੇ ਉਹਨੇ ਇਹ ਵੀ ਨਹੀਂ ਆਖਣਾ ਵੀ ਮੇਰੇ ਨਾਲ ਤੂੰ ਕਿਸੇ ਲੋੜਵੰਦ ਦੀ ਸੇਵਾ ਕਰ, ਉਹਨੇ ਨਹੀਂ ਕਹਿਣਾ। ਇਹ ਮਨੁੱਖ ਦੀ ਮੱਤ ਨੇ, ਮਨੁੱਖ ਦੀ ਬੁੱਧੀ ਨੇ ਫੈਸਲਾ ਕਰਨਾ ਕਿ ਇਸ ਨੋਟ ਨੂੰ ਮੈਂ ਬੋਤਲ 'ਤੇ ਲਾਉਣਾ। ਪਰ ਬੜੀ ਅਜੀਬ ਗੱਲ ਹੈ ਕਿ ਬੋਤਲ ਵਾਸਤੇ ਹਜ਼ਾਰਾਂ ਡਾਲਰ ਲੱਗ ਜਾਣ, ਕੋਈ ਚਿੰਤਾ ਨਹੀਂ, ਪਰਵਾਹ ਨਹੀਂ ਹੈ। ਅਤੇ ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਉੱਥੇ ਕਹਿੰਦੇ ਨੇ ਥੋੜ੍ਹੇ ਨਾਲ ਹੀ ਸਰ ਜਾਵੇ ਤਾਂ ਚੰਗਾ, ਕਿਉਂਕਿ ਉਹਨੂੰ ਉਹਨੂੰ ਬਿਲਕੁਲ ਡਿਗਰੇਡ ਕਰ ਦਿੱਤਾ। ਉਹ ਸਮਝਿਆ ਵੀ ਇਹਦੇ ਵਾਧੂ ਜਿਹਾ ਕੰਮ ਹੈ, ਨਾ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ। ਉਸਦਾ ਨਤੀਜਾ ਇਹ ਹੋਇਆ ਕਿ ਧਰਮ ਦੇ ਉਹ ਤੱਤ ਜਿਹੜੇ ਸੀ ਉਹ ਪੈਦਾ ਨਹੀਂ ਹੋ ਸਕੇ। ਤਾਂ ਗੁਰਸਿੱਖ ਨੇ ਸੰਸਾਰ ਦੇ ਅੰਦਰ ਪਹਿਲੀ ਗੱਲ ਇਹ ਸਮਝਣੀ ਹੈ ਕਿ ਇਹ ਮਾਇਆ ਉਸ ਵਾਹਿਗੁਰੂ ਅਕਾਲ ਪੁਰਖ ਦੀ ਆਪਣੀ ਸੱਤਾ ਦਾ ਪ੍ਰਕਾਸ਼ ਹੈ, ਅਤੇ ਇਸ ਨੂੰ ਯੋਗ ਢੰਗ ਨਾਲ ਵਰਤਣਾ। ਇਸੇ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਅੱਗੇ ਅਗਲੀਆਂ ਪੌੜੀਆਂ ਜਿਹੜੀਆਂ ਨੇ ਉਹ ਇਸੇ ਗੱਲ ਨੂੰ ਵਧੇਰੇ ਸਪਸ਼ਟ ਕਰਨਗੀਆਂ। ਸ਼ੁਰੂ ਹੀ ਇੱਥੋਂ ਕੀਤਾ ਕਿ ਮੁੰਦਾ ਸੰਤੋਖ, ਕਿ ਸਿੱਖ ਨੇ ਕਿਰਤ ਕਰਨੀ ਹੈ, ਧਨ ਕਮਾਉਣਾ ਹੈ, ਸੰਸਾਰ 'ਚ ਵਿਚਰਨਾ ਹੈ, ਲੇਕਿਨ ਲਾਲਕੀ ਹੋ ਕੇ ਨਹੀਂ। ਯੋਗੀ ਮੁੰਦਰਾ ਪਹਿਨਦਾ ਹੈ, ਸਿੱਖ ਨੇ ਸੰਤੋਖ ਨੂੰ ਮੁੰਦਰਾ ਬਣਾਉਣਾ। ਆਪਣੀ ਜ਼ਿੰਦਗੀ ਦੇ ਅੰਦਰ ਸਬਰ ਸੰਤੋਖ ਨਾਲ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਨਹੀਂ ਕਿ ਖੋਹ ਖਿੰਝ ਕੇ ਦੂਸਰਿਆਂ ਦਾ ਹੱਕ ਵਾਰ ਕੇ ਲੁੱਟ ਕੇ ਅਤੇ ਆਪਣੇ ਖਜ਼ਾਨੇ ਭਰਨ ਦਾ ਯਤਨ ਕਰਨਾ, ਨਹੀਂ। ਯੋਗੀ ਮੁੰਦਰਾ ਪਾ ਲੈਂਦਾ, ਉਹ ਕਹਿੰਦਾ ਬਸ ਇਹਦੇ ਨਾਲ ਮੈਂ ਯੋਗ ਪਰਮਾਤਮਾ ਨਾਲ ਜੁੜ ਜਾਵਾਂਗਾ, ਹੁਣ ਕੋਈ ਰੁਕਾਵਟ ਨਹੀਂ ਮੇਰੇ ਰਸਤੇ 'ਚ। ਲੇਕਿਨ ਸਤਿਗੁਰੂ ਕਹਿੰਦੇ ਨਹੀਂ, ਨਿਰੀਆ ਮੁੰਦਰਾ ਪਾਉਣ ਨਾਲ ਤੈਨੂੰ ਯੋਗ ਪ੍ਰਾਪਤ ਨਹੀਂ ਹੋਏਗਾ। ਜੁੜਨਾ ਤਾਂ ਤੂੰ ਪਰਮਾਤਮਾ ਨਾਲ ਹੈ, ਅਤੇ ਪਰਮਾਤਮਾ ਦੀ ਬਣਾਈ ਇਸ ਕੁਦਰਤ ਨਾਲ ਨਫ਼ਰਤ ਕਰਕੇ ਤੂੰ ਕਿਵੇਂ ਜੁੜ ਸਕੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੋ ਗੱਲ ਕਹਿੰਦੇ ਨੇ, ਗੁਰਦੇਵ ਕਹਿੰਦੇ ਨੇ, ਰੰਗੀ ਰੰਗੀ ਭਾਂਤੀ ਤਰ ਤਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਤਰਨਾ ਜਾਈ। ਕਹਿੰਦੇ ਨੇ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਗਸਾਈ। ਕਹਿੰਦੇ ਨੇ ਮਾਲਕ ਉਹ ਹੈ, ਇਸ ਮਾਇਆ ਦਾ ਮਾਲਕ ਤੂੰ ਵੀ ਨਹੀਂ, ਮਾਲਕ ਉਹ ਹੀ ਹੈ। ਇਹ ਸਾਰੀ ਸੋਦਾਰ ਘਰ ਜਿਹੜਾ ਉਹਦਾ ਮਾਇਆ ਦਾ ਪਸਾਰਾ ਹੈ, ਇਹਦਾ ਮਾਲਕ ਉਹ ਹੈ, ਅਤੇ ਸਾਰੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇਸੇ ਕਰਕੇ ਦੁਨੀਆਂ 'ਚ ਕਿਸੇ ਦੀ ਪਾਤਸ਼ਾਹੀ ਕਾਇਮ ਨਹੀਂ ਰਹਿੰਦੀ, ਕਈ ਆਏ ਅਤੇ ਕਈ ਤੁਰ ਗਏ। ਕਈ ਕਹਿੰਦੇ ਨੇ ਸਾਡਾ ਹੀ ਧਰਤੀ 'ਤੇ ਰਾਜ ਆ, ਉਹ ਵੀ ਮੁੱਕ ਜਾਣਗੇ, ਹੋਰ ਆਉਣਗੇ, ਉਹ ਵੀ ਮੁੱਕ ਜਾਣਗੇ, ਕਿਉਂਕਿ ਜਿਹਦਾ ਅਸਲ ਰਾਜ ਹੈ, ਜਿਹਦੀ ਅਸਲ ਮਲਕੀਅਤ ਹੈ, ਉਹ ਤਾਂ ਵਾਹਿਗੁਰੂ ਅਕਾਲ ਪੁਰਖ ਹੈ। ਇਸ ਕਰਕੇ ਕਹਿੰਦੇ ਨੇ ਨਾਨਕ ਰਹਿਣ ਰਜ਼ਾਈ, ਇਹ ਨਾਨਕ ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ ਹੀ ਧਰਮ ਹੈ। ਅਤੇ ਜਿਹੜਾ ਨਫ਼ਰਤ ਕਰਦਾ ਇਸ ਸੰਸਾਰ ਨੂੰ, ਇਸ ਮਾਇਆ ਨੂੰ, ਬੜੀ ਅਜੀਬ ਗੱਲ ਹੈ, ਤੁਹਾਨੂੰ ਮੈਂ ਜ਼ਿਕਰ ਕਰਾਂਗਾ ਵੀ ਉਹਨਾਂ ਨੇ ਸਿਰਫ ਧਨ ਪਦਾਰਥ ਦੀ ਗੱਲ ਹੀ ਨਹੀਂ ਕੀਤੀ, ਔਰਤ ਨੂੰ ਵੀ ਮਾਇਆ ਕਿਹਾ, ਇਹਨੂੰ ਚਿਤਾਨ ਮਾਇਆ ਕਿਹਾ। ਕੱਲ੍ਹ ਜ਼ਿਕਰ ਕਰਾਂਗਾ ਮੈਂ ਇਸ ਗੱਲ ਦਾ। ਇਹ ਤਾਂ ਬੀਬੀਆਂ ਨੂੰ ਗੁਰੂ ਸਾਹਿਬ ਨੇ ਗੁਰਦੁਆਰੇ ਲਿਆਂਦਾ, ਇਹਨਾਂ ਨੂੰ ਧਰਮ 'ਚ ਲਿਆਂਦਾ, ਨਹੀਂ ਤਾਂ ਮਾਫ਼ ਕਰਨਾ, ਬਹੁਤ ਅਨਰਥ ਹੋਇਆ। ਤੋ ਥਾਂ ਸਮਾਪਤ ਹੈ, ਇੰਨੇ ਕੱਖਰਾਂ ਨਾਲ ਹੀ ਸਿਮਾ ਦਾ ਯਾਦ ਚੱਕਾਂ ਭੁੱਲਾਂ ਮੇਰੀਆਂ ਸਮਝ ਕੇ ਦਰ ਬਦਰ ਕਰਨੀਆਂ, ਅਤੇ ਸਤਿਗੁਰੂ ਜੀ ਦੀ ਬਾਤ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।